सतगुरु जी कहने लगे, नहीं पर जरूर है। आ जो नाल चेले ने, इन्हां दे जी विच तुहाडी एक इज्जत है कि ये साढ़े पीर हैं, ते पीर नूं भी कूड़ा माण है कि ये मेरी बनी रहे। कोई कहे ना कि साढ़े पीर जी छोटे ने, किसी अगे झुके ने। सत्संग प्रवेश भी कूड़ दे कोट विच ही हुंदा है, क्योंकि अंदर दे सच नूं कूड़ी मैं ने ढक लिया है। कूड़ दी मैं दे सारे करतब कूड़े हन, जिन्ने मर्जी अडंबर करिए। पीर हुण डूंघी सोच विच लै चुका सी, अपने दिल की कमजोरी समझ चुका सी, देखदा सी कि गुरु जी सच कह रहे हैं। बोलिया, सच आख रहे हो। कूड़ दी ये कंध किवें टुटे, कूड़ दा ये आशादन हो गया पर्दा किवें पाटे, कूड़ दा हनेरा किवें हटे, पातशाह जी सच किवें चढ़े, ये अंदरला सचियार किवें होवे। आप जी बख्शिश करो कि अंदरला सच बन आवे। बने ना, बनाऊं तां झूठ हुंदा है। सच दा सूरज चढ़ आवे पर चढ़े किवें। गुरु जी कहण लगे, हुक्म सच चाढ़दा है। हुक्म विच आया सच दा रंग चढ़ जांदा है। पीर बुद्धू शाह सोच ही पै गया, हुक्म केड़ा हुक्म? गुरु जी कहन लगे, हां उस करता उस खुदा दी रजा, उदा पाना, उदे हुक्म विच रहना ही सच विच रहना है। पीर बुद्धू शाह कहन लगा, पातशाह हुक्म तो हुक्मी दा है, हाकम दा है, कूड़ा की करे, कित्थों हुक्म नूं लब्भे। हुक्म तो कूड़ दे वस दा है ही नहीं। हां पीर जी, हुक्म तो हुक्मी दा ही है, पर जग्यासु इस नूं पछाणे। पछाणे ओ जिस नूं इहदी लोड़ है। टुरे हाकम दे हुक्म ते, जिसने तरना वो हुक्म विच रहे, चेते विच रखे। पर गुरु जी की कू पछाणे, हुक्म तो हुक्म ही पास होया ना। गुरु जी, बंदे दी फितरत विच, बंदे दी आत्मा विच, बंदे दी कुदरत विच, बंदे दे सुभाव विच, मन विच, अंदरले विच, हां हां जो कुछ भी शरीर दे अंदर है, जो जीवन है, उत्थे हुक्म नाले नाल लिखा है। जिथे साईं ने तू रची नाल हुक्म लिखा गया, इउं हर आपे विच हुक्म दा नक्श है, हुक्म दा बीज है। पीर जी, पातशाह किवें? मैं समझा नहीं। गुरु जी कहन लगे, शाह जी समझाउंदे जगत नूं रहे हो ते आप नहीं समझे। देखो जो तुसां दे हुक्म विच चले उस ते तुहाडी मेहर दा प्रकाश होया है ना। जी हां, फिर हुक्म ते टुरिया साडे ते मेहर क्यों ना होवे। ए भेद जे अंदर जी नाल नहीं लिखिया तां कित्थों लिखिया, असी किवें समझे। बच्चा जवान मूर्ख दाना हर कोई अपना हुक्म मना के त्रुटदा। ए असूल हर एक दी फितरत विच लिखिया पिया है। हुक्म पछाणे तां मेर, हुक्म करे तां हंकार। फिर अपने हुक्मी दा हुक्म पछाणे, मेहर आई ते त्रुट पै। ਪੀਰ ਠੰਡਾ ਸਾਹ ਲੈ ਕੇ, ਪਾਤਸ਼ਾਹ ਸੱਚ ਮੇਰੀ ਫਿਤਰਤ ਵਿੱਚ ਇਹ ਅਸੂਲ ਠੀਕ ਸੀ, ਪਰ ਮੈਂ ਨਾ ਸਮਝਿਆ। ਮੈਂ ਕੁਰਾਨ, ਹਦੀਸ, ਤਰੀਤ, ਜੰਬੂਰ, ਅਜ਼ੀਲ, ਵੀਦ, ਸ਼ਸਤਰ ਇਹਨਾਂ ਸਾਰੇ ਨੂੰ ਪੜ੍ਹਿਆ ਪਾਲਿਆ, ਪਰ ਹੁਕਮ ਮੇਰੀ ਫਿਤਰ ਵਿੱਚ ਜੋ ਲਿਖਿਆ ਸੀ ਮੇਰੇ ਜੀ ਨਾਲ ਸੀ, ਪਰ ਮੈਨੂੰ ਇਹ ਸਮਝ ਨਹੀਂ ਸੀ। ਹਾਂ, ਹੁਣ ਇਹ ਦੱਸੋ, ਮੇਰੇ ਅੰਦਰ ਤਾਂ ਇੱਕ ਮੈਂ ਹੈ, ਮੈਂ ਹੁਕਮ ਮਨਾ ਕੇ ਉਸ ਮੈਂ ਨੂੰ ਪੱਠੇ ਪਾਉਂਦਾ ਹਾਂ, ਪਰ ਹੁਕਮੀ ਤਾਂ ਸੱਚ ਹੀ ਹੈ ਨਾ, ਉਸ ਨੂੰ ਹੁਕਮ ਮਨਾ ਕੇ ਤਰੁੱਠਣ ਦੀ ਬਾਣ ਕਿਉਂ ਹੈ? ਬੜਾ ਗਹਿਰਾ ਸਵਾਲ ਸੀ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਉਸ ਨੂੰ ਬਾਣ ਕੋਈ ਨਹੀਂ, ਉਹ ਨਿਰਬਾਣ ਹੈ, ਉਸਦਾ ਹੁਕਮ ਕੋਈ ਤ੍ਰਿਸ਼ਨਾ ਦਾ ਕਰਮ ਨਹੀਂ ਹੈ ਪੀਰ ਜੀ, ਕਿਉਂਕਿ ਤ੍ਰਿਸ਼ਨਾ ਰਹਿਤ ਹੈ, ਉਹ ਆਪ ਸੱਚ ਹੈ, ਉਹਦਾ ਹੁਕਮ ਵੀ ਸੱਚ ਹੈ। ਤੁਸੀਂ ਜਦ ਤ੍ਰਿਸ਼ਨਾ ਧਾਰ ਕੇ ਕੂੜ ਦੀ ਕਿਰਿਆ ਕਰਦੇ ਹੋ, ਹੁਕਮ ਦੇ ਉਲਟ ਤੁਰਦੇ ਹੋ, ਕਿਉਂਕਿ ਹੁਕਮ ਸੱਚ ਹੈ ਨਾ। ਜਿੰਨਾ ਕੋਈ ਅੱਗ ਤੋਂ ਦੂਰ ਜਾਵੇਗਾ ਓਨਾ ਪਾਲਾ ਲੱਗੇਗਾ, ਜਿੰਨਾ ਕੋਈ ਦੀਵੇ ਉਦਾਲੇ ਪਰਦੇ ਪਾਏਗਾ ਓਨਾ ਹਨੇਰੇ ਵਿੱਚ ਜਾਏਗਾ। ਜਦ ਲੋੜ ਸੱਚ ਨਾਲ ਵਸਲਦੀ ਹੈ ਤਾਂ ਚਤੁਰਾਈਆਂ ਸਿਆਣਪਾਂ ਜੋ ਕੂੜ ਦੀਆਂ ਜਾਈਆਂ ਹਨ ਪੀਰ ਜੀ ਛੱਡਣਾ ਚਾਹੀਏ। ਕੂੜ ਜਿਉਂ ਜਿਉਂ ਛੱਡੋ ਤਿਉਂ ਤਿਉਂ ਸੱਚ ਨੇੜੇ ਆਵੇਗਾ। ਹੁਕਮ ਪਛਾਣ ਹੈ, ਜਿਉਂ ਜਿਉਂ ਪਛਾਣੇਗਾ ਕੀ ਦੇਖੇਗਾ ਕਿ ਹਾਂ ਬਿਲਾ ਰਹੀ ਹੈ ਅਤੇ ਸੱਚ ਆ ਰਿਹਾ ਹੈ। ਜਿਉਂ ਜਿਉਂ ਦੇਖੇਗਾ ਸੱਚ, ਤਿਉਂ ਤਿਉਂ ਸੱਚ ਦੇ ਰੂਬਰੂ ਹੋਏਗਾ, ਦੇਖੇਗਾ ਕਿ ਵਸਲ ਆ ਰਿਹਾ ਹੈ। ਪੀਰ ਜੀ ਕਹਿਣ ਲੱਗੇ, ਸੱਚ ਬੋਲਣ ਨੂੰ ਸੱਚ ਫਰਮਾ ਰਹੇ ਹੋ? ਹਾਂ ਪੀਰ ਜੀ, ਪਰ ਸੱਚ ਇਸ ਤੋਂ ਅੱਗੇ ਅਤੇ ਹੋਰ ਅਗੇਰੇ ਅਗੇਰੇ ਹੈ। ਜਰਾ ਗੁਰੂ ਜੀ ਦੀ ਬਾਣੀ ਦਾ ਸ਼ਬਦ ਤੇ ਸੁਣੋ, ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਤੋਏ, ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦੁਆਰ, ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੇ ਜੀਓ, ਤਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ, ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ, ਸੱਚ ਸਭਨਾ ਹੋਏ ਦਰ ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਇਹ ਹੈ ਤੁਰ ਅੰਦਰ ਦਾ ਰਹੱਸ ਸੱਚ। ਪੀਰ ਸੱਚ ਦਰ ਸੱਚ, ਅਜਲੀ ਸੱਚ, ਠੀਕ। ਹਾਂ ਫਿਰ ਕੋਈ ਪੂਰਨਾ ਪਾ ਦਿਆ। ਸਤਿਗੁਰੂ ਜੀ ਕਹਿਣ ਲੱਗੇ, ਸੱਚ ਫਿਰ ਘੁੰਗਟ ਛੱਡ ਕੇ ਨੱਚੋ, ਸੰਗ ਕਾਹਦੀ। ਇਹ ਸੁਣ ਕੇ ਪੀਰ ਸੱਚੀ ਮੁੱਚੀ ਉੱਠ ਕੇ ਨੱਚਣ ਲੱਗਾ, ਪਰ ਤਤਖਿਣ ਉਸ ਨੂੰ ਸਮਝ ਪੈ ਗਈ ਕਿ ਮੇਰੇ ਸੁਭਾਅ ਵਿੱਚ ਜੋ ਬਨਾਵਟ ਜਾਂ ਕੂੜ ਪੈ ਰਿਹਾ ਹੈ ਉਸ ਵੱਲ ਇਸ਼ਾਰਾ ਕਰਦੇ ਹਾਂ। ਸਮਝਦੇ ਸਾਰ ਪੀਰ ਨੂੰ ਇੱਕ ਉਤਸ਼ਾਹ ਉੱਠਿਆ, ਇੱਕ ਚੱਕਰ ਆ ਕੇ ਪੈ ਤੌਖਲਾ, ਅੰਦਰ ਦਾ ਸਾਰਾ ਕੂੜ ਧੋਤਾ ਗਿਆ, ਉੱਡ ਗਿਆ। ਗੁਰੂ ਜੀ ਵੱਲ ਤੱਕਿਆ ਤਾਂ ਇੱਕ ਸੱਚ ਦਾ ਬਲ ਦਾ ਅਲੰਬਾ ਜਿਵੇਂ ਅੱਖਾਂ ਦੇ ਸਾਹਮਣੇ ਪ੍ਰਗਟ ਹੋ ਗਿਆ ਹੋਵੇ। ਤਵੇਂ ਗੁਰੂ ਸੱਚ ਅਲੋਹੀਅਤ ਦਾ ਇੱਕ ਅਲੰਬਾ ਪਾਸਿਆ, ਨਿਰਭੈ ਹੋ ਕੇ ਪੈਰਾਂ 'ਤੇ ਟੱਠਾ। ਸ੍ਰੀ ਗੁਰੂ ਜੀ ਨੇ ਸੱਜਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਕੁੱਟਿਆ, ਜ਼ੋਰ ਦਾ ਕੁੱਟਿਆ, ਪਿਆਰ ਨਾਲ ਕੁੱਟਿਆ। ਪੀਰ ਜੀ ਦੇ ਅੰਦਰੋਂ ਜਿਵੇਂ ਕੁਛ ਨੁੱਚੜ ਗਿਆ ਹੋਵੇ, ਕੋਈ ਹਨੇਰਾ ਗਾਇਬ ਹੋ ਗਿਆ ਹੋਵੇ, ਕੋਈ ਮੈਲ ਨਿਕਲ ਗਈ ਹੋਵੇ, ਕੋਈ ਤੰਗੀ ਜੀ ਲੈਂਦੀ ਪਾਸੀ, ਆਪਾ ਸ਼ਵਸ ਨਿਰਮਲ ਹੋ ਗਿਆ, ਆਪੇ ਵਿੱਚ ਇੱਕ ਉੱਜਲਤਾ ਆਈ, ਉੱਜਲ ਉਚਾਈ ਆਈ, ਜੋ ਕੁਛ ਆਪਣਾ ਅੱਜ ਤੱਕ ਦਿਸਦਾ ਸੀ ਐਂ ਪਾਸਿਆ ਕਿ ਕੁਝ ਵਿੱਥ ਤੇ ਖੜੋਤਾ ਹੈ, ਪਰ ਇਉਂ ਲੱਗਾ ਕਿ ਜਿਵੇਂ ਇਹ ਮੈਨੂੰ ਮੈਲਿਆਂ ਕਰ ਰਿਹਾ ਸੀ। ਉਸੇ ਉੱਜਲਤਾਈ ਦੀ ਪ੍ਰਤੀਤੀ ਵਿੱਚ ਪੀਰ ਨੇ ਉਸ ਪਰੇ ਜਾ ਖੜੋਤੇ ਸਾਰੇ ਸਮਾਜ ਨੂੰ, ਜਿਸ ਨੂੰ ਮੇਰਾ ਕਿਹਾ ਕਰਦਾ ਸੀ, ਫਿਰ ਖਿਆਲ ਕੀਤਾ ਮੇਰਾ ਹੈ ਤਾਂ ਕਿ ਤੱਕੇ ਕਿ ਉਹ ਉੱਜਲਤਾ ਘਟਦੀ ਹੈ, ਆਪਾਂ ਮੈਲਾ ਹੁੰਦਾ ਹੈ। ਫਿਰ ਪੀਰ ਨੇ ਖਿਆਲ ਕੀਤਾ ਇਹ ਮੇਰਾ ਨਹੀਂ, ਮੈਂ ਇਸ ਤੋਂ ਵੱਖਰਾ ਹਾਂ, ਤਾਂ ਉੱਜਲਤਾਈ ਇਹ ਰੌਸ਼ਨੀ ਹੋਰ ਨੇੜੇ ਆਈ ਔਰ ਰੋਸ਼ਨ ਰੋਸ਼ਨ ਕਰ ਦਿੱਤਾ। ਤਦ ਪੀਰ ਨੂੰ ਉਸੇ ਤਰ੍ਹਾਂ ਆਪਾਂ ਉੱਜਲ ਲੱਗੇ ਅਤੇ ਮੈਲ ਪਰੇ ਖੜੋਤੀ ਨਜ਼ਰ ਆਵੇ। ਉੱਧਰ ਕਿਸੇ ਪ੍ਰੇਮੀ ਨੇ ਬੜੇ ਪਿਆਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਤੁਕ ਪੜ੍ਹੀ, ਰਵ ਪ੍ਰਗਾਸ ਰਜਨੀ ਜਥਾ ਗਤ ਜਾਂਤ ਸਭ ਸੰਸਾਰ, ਪਾਰਸ ਮਾਨੋ ਤਾਬੋ ਸੋਏ ਕਣਕ ਹੋਤ ਨਹੀਂ ਬਾਰ। ਕਿਤਨਾ ਚਿਰ ਇਸ ਤਰ੍ਹਾਂ ਦੇ ਰੰਗ ਵਿੱਚ ਰਹਿ ਕੇ ਪੀਰ ਜੀ ਨੇ ਡਿੱਠਾ ਕਿ ਗੁਰੂ ਜੀ ਨੇ ਸਿਰ ਚਾਹਿਆ ਹੈ ਅਤੇ ਕਹਿ ਰਹੇ ਹਨ ਮੇਰੇ ਠਾਠ ਮੇਰੇ ਨਾ ਵੇਖ, ਕਵਿਤਾ ਹੋ ਰਹੀ ਹੈ, ਹੁਕਮ ਵਿੱਚ ਹੋ ਰਹੀ ਹੈ, ਮੀਰੀ ਹੋ ਰਹੀ ਹੈ ਹੁਕਮ ਵਿੱਚ ਹੋ ਰਹੀ ਹੈ, ਪੀਰੀ ਜੇ ਹੈ ਉਹ ਵੀ ਹੁਕਮ ਵਿੱਚ ਹੈ, ਨਾ ਰਾਜ ਭਾਗ ਮੇਰਾ ਹੈ, ਨਾ ਫਕੀਰੀ ਮੇਰੀ ਹੈ, ਨਾ ਕਾਲਸੀ ਦੇ ਰਿਖੀ ਦਾ ਉਧਾਰ ਮੇਰਾ ਹੈ, ਨਾ ਜੈਦਰਥ ਤੋਂ ਪਰਜਾ ਰੱਖਿਆ ਅਤੇ ਉਸਦਾ ਉਧਾਰ ਮੇਰਾ ਹੈ, ਨਾ ਜਮਨਾ ਦੀਆਂ ਤਾਰੀਆਂ, ਨਾ ਕਿਨਾਰੇ ਅਤੇ ਨਾ ਵੀਣਾ ਦੀ ਧੁਨ, ਨਾ ਕਵੀ ਸਮਾਜ, ਨਾ ਸੈਰ, ਨਾ ਸ਼ਿਕਾਰ, ਪੀਰ ਜੀ ਇਹ ਮੇਰਾ ਕੁਛ ਨਹੀਂ ਹੈ। ਹਾਂ ਮੇਰਾ ਕੁਝ ਨਹੀਂ ਹੈ, ਜੋ ਹੈ ਸੋ ਹੁਕਮ ਹੈ, ਹੁਕਮ ਦੀ ਖੇਲ ਹੈ, ਸੱਚ ਦਾ ਪ੍ਰਕਾਸ਼ ਹੈ, ਕੂੜ ਦੀਆਂ ਪਾਲਾਂ ਮਨਾਂ ਤੋਂ ਤਰੁੱਟਦੀਆਂ ਹਨ ਅਤੇ ਸਚਿਆਰ ਹੋਣਾ ਹੈ ਜੱਗ ਨੇ। ਪਰਜਾ ਦੁਖੀ ਹੈ, ਦਰਦ ਅਤੇ ਜ਼ੁਲਮ ਹੇਠ ਹੈ, ਹੁਕਮ ਦੀ ਖੇਡ ਨੇ ਸੁਖੀ ਕਰਨਾ, ਜੋ ਅੱਜ ਹੈ ਇਸਨੇ ਨਹੀਂ ਰਹਿਣਾ, ਜੋ ਰੰਗ ਹੁਣ ਹੈ ਹੋਰ ਹੋਣਾ ਹੈ, ਦੋਵੇਂ ਹੁਕਮ ਦੇ ਖੇਲ ਹਨ ਪੀਰ ਜੀ, ਮੈਂ ਹਾਂ ਸੋ ਮੈਂ ਨਹੀਂ ਹਾਂ, ਜੋ ਤੁਸੀਂ ਦੇਖ ਰਹੇ ਹੋ ਉਹ ਸੱਚ ਵੀ ਹੈ ਉਹ ਸੱਚ ਵੀ ਨਹੀਂ ਹੈ। ਜਾਗ ਰਹੇ ਹੋ ਨਾ, ਦਿਨ ਰਾਤ ਹੋ ਰਹੀ ਹੈ, ਰਾਤ ਦਿਨ ਹੋ ਰਿਹਾ, ਇਹ ਅੰਦਰਲੇ ਨਾਮ ਦੀ ਖੇਡ ਹੈ, ਤੇ ਦਿਸੇ ਹਰ ਥਾਂ ਨਾਮੀ, ਜੋ ਸੱਚ ਹੈ ਤੇ ਵਿਆਪਕ ਹੈ ਔਰ ਕਣ ਕਣ ਵਿੱਚ ਹੈ ਸਾਰੇ ਹੈ, ਅੰਦਰੋਂ ਹੁਲਾਰੇ ਵਿੱਚ ਰਹੋ, ਬਾਹਰ ਦਿਦਾਰੇ ਵਿੱਚ ਰਹੋ, ਕੂੜੀ ਮੈਂ ਦਾ ਦਾਓ ਨਾ ਖਾ, ਹੁਕਮ ਪਛਾਣ ਕਹੋ ਵਾਹਿਗੁਰੂ 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 ਵਾਹਿਗੁਰੂ। ਪੀਰ ਨੇ ਕਿਹਾ ਵਾਹ ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੁਣ ਸਿਰ 'ਤੇ ਪਿਆਰ ਦੇ ਕੇ ਸਤਿਗੁਰਾਂ ਨੇ ਪੀਰ ਜੀ ਨੂੰ ਬਿਠਾ ਲਿਆ। ਉਹ ਪੀਰ ਜੋ ਹੁਣੇ ਹੀ ਕਿਸੇ ਹੋਰ ਰੌਂ ਵਿੱਚ ਸੀ, ਕਿਸੇ ਆਨੰਦ ਦੀ ਰੌਂ ਦੇ ਵਿੱਚ ਪਰਤ ਆਇਆ, ਜਿਸ ਨੂੰ ਅੰਦਰ ਜੜ ਚੇਤਨ ਦੀ ਗੰਢ ਸਮਝਦਾ ਸੀ, ਦੇਖਦਾ ਹੈ ਕਿ ਮਾਨੋ ਹੈ ਹੀ ਨਹੀਂ, ਧਨ ਦੌਲਤ ਸਮਾਜ ਇੱਜ਼ਤ ਸਭ ਉੱਪਰੇ ਉੱਪਰੇ ਲੱਗਦੇ ਹਨ, ਬੈਰਾਗ ਹੈ, ਪਰ ਉਹ ਬੈਰਾਗ ਨਹੀਂ ਜਿਸ ਨੂੰ ਹਾਵਾ ਰੋਣਾ ਅਤੇ ਤਿਆਗ ਕਹੀਦਾ, ਨਹੀਂ ਹੁਣ ਦਾਨਾ ਅਤੇ ਪ੍ਰਬੁੱਧ ਬੈਰਾਗ ਹੈ, ਆਪ ਆਪੇ ਵਿੱਚ ਹੈ, ਨਾ ਮੈਂ ਕਹਿੰਦਾ ਹੈ ਨਾ ਮੇਰੀ ਵਿੱਚ ਆਪਣੀ ਵੇਖਦਾ ਹੈ, ਉੱਚਾ ਹੈ ਸੁੱਚਾ ਹੈ, ਅੰਦਰਲੇ ਹੁਸਨ ਵਿੱਚ ਹੈ, ਆਪਾ ਪ੍ਰਕਾਸ਼ਮਾਨ ਹੈ, ਆਪ ਆਪੇ ਦੇ ਕੇਂਦਰ ਵਾਹਿਗੁਰੂ ਦੇ ਵਸਲ ਵਿੱਚ ਹੈ, ਕੰਤ ਨਾਲ ਧਨ ਮਿਲੀ ਹੈ ਅਤੇ ਪੇਕਾ ਅਤੇ ਪੇਕੇ ਘਰ ਦੀਆਂ ਖੇਡਾਂ ਸਭ ਆਪੇ ਦੂਰ ਹੋ ਗਈਆਂ, ਵਿਆਹ ਹੁੰਦੇ ਸਾਰ ਪੇਕੇ ਘਰ ਨਾਲ ਸੁੱਤੇ ਬੈਰਾਗ ਹੋ ਗਿਆ ਅਤੇ ਅੰਦਰ ਸੱਚ ਨਾਲ ਰਾਗ ਆਇਆ ਹੈ, ਜਗਤ ਵਿੱਚ ਵੈਰਾਗ ਹੋ ਗਿਆ, ਪਹਿਲਾਂ ਜੋ ਜੀਵਨ ਸੀ ਹਰ ਘੜੀ ਹਰ ਛਿਣ ਮਰ ਰਿਹਾ ਸੀ, ਹੁਣ ਹਰ ਛਿਣ ਹਰ ਘੜੀ ਜਿਉ ਰਿਹਾ ਹੈ। ਇਹੀ ਪੀਰ ਬੁੱਧੂ ਸ਼ਾਹ ਇਸ ਪ੍ਰੇਮ ਦੀ ਤੰਦ ਵਿੱਚ ਬੱਝਾ ਹੋਇਆ ਸਤਿਗੁਰ ਤੋਂ ਕੁਰਬਾਨ ਹੋ ਗਿਆ, ਜਦ ਲੋੜ ਪਈ ਭੰਗਾਣੀ ਦੇ ਸਥਾਨ ਤੇ ਆਪ ਵੀ ਸਤਿਗੁਰੂ ਜੀ ਦੇ ਹਮਰਕਾਬ ਹੋ ਕੇ ਜੰਗ ਵਿੱਚ ਪੇਸ਼ ਹੋਇਆ, ਪੇਸ਼ ਹੀ ਨਹੀਂ ਹੋਇਆ, ਆਪਣੇ ਪੁੱਤਰ ਤੇ ਆਪਣੇ ਚੇਲਿਆਂ ਨੂੰ ਵੀ ਇਸ ਜੰਗ ਵਿੱਚ ਆਹੂਤ ਕਰ ਦਿੱਤਾ। ਇਹ ਹੈ ਸੱਚ ਜੋ ਸਾਨੂੰ ਦਿਸਦਾ, ਇਹ ਸੱਚ ਦਾ ਪਰਛਾਵਾਂ ਹੈ। ਜੋ ਪਰਛਾਵਾਂ ਹੈ ਇਹ ਕਿਸੇ ਦਾ ਸੰਦੇਸ਼ ਦਿੰਦਾ ਹੈ, ਹੈ ਤੇ ਇਹ ਵੀ ਸੱਚ, ਪਰ ਇਹ ਮਾਰਗ ਹੈ। ਕਦੀ ਕੋਈ ਮਾਰਗ ਤੇ ਮੰਜ਼ਿਲ ਨਹੀਂ ਪਾਉਂਦਾ, ਮੰਜ਼ਿਲ ਪਾਉਣ ਲਈ ਮਾਰਗ ਛੱਡਣਾ ਪੈਂਦਾ, ਅੰਧੇਰਾ ਛੱਡਣਾ ਪੈਂਦਾ, ਮੈਂ ਮੇਰੀ ਨੂੰ ਛੱਡਣਾ ਪੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਆਸ ਪਾਸ ਪਹਾੜੀ ਰਾਜਿਆਂ ਨੂੰ ਇੱਕ ਮੁੱਠ ਕਰਨਾ ਚਾਹੁੰਦੇ ਹਨ। ਜਿਵੇਂ ਕਿਸੇ ਇੱਕ ਉਂਗਲ ਦੀ ਤਾਕਤ ਬਹੁਤ ਕਮਜ਼ੋਰ ਹੈ ਅਤੇ ਜਦ ਇਹ ਇਕੱਠੀਆਂ ਹੋ ਜਾਂਦੀਆਂ ਹਨ ਔਰ ਇਹਨਾਂ ਦੇ ਉੱਪਰ ਦੀ ਅੰਗੂਠਾ ਕਬਜ਼ੇਕਾਰ ਹੋ ਜਾਂਦਾ ਹੈ ਤਾਂ ਇੱਕ ਸੁੰਨ ਬਣ ਕੇ ਕਿਸੇ ਦੀ ਵੀ ਸੁਰਤ ਭੁਲਾ ਸਕਦੀਆਂ ਹਨ। ਪਾਤਸ਼ਾਹ ਬਹੁਤ ਦੂਰ ਅੰਦੇਸੀ ਦੀ ਵਿਚਾਰ ਵੀ ਕਰਦੇ ਨੇ, ਸੋਚ ਵੀ ਕਰਦੇ ਨੇ ਕਿ ਜੇ ਇਹ ਰਾਜਪੂਤ ਪਹਾੜੀ ਰਾਜੇ ਇਸ ਤਰ੍ਹਾਂ ਇੱਕ ਮੁੱਠ ਹੋ ਜਾਣ ਤਾਂ ਜ਼ੁਲਮ ਦੀ ਜੜ ਮੁਗਲਾਂ ਦਾ ਰਾਜ ਇਸ ਨੂੰ ਪੱਟਿਆ ਜਾ ਸਕਦਾ ਹੈ। ਬਹੁਤ ਵਾਰ ਨਾ ਚਾਹੁੰਦਿਆਂ ਹੋਇਆਂ ਵੀ ਨੀਤੀ ਦੇ ਅਨੁਸਾਰ ਉਹਨਾਂ ਦੀ ਸਹਾਇਤਾ ਵੀ ਕੀਤੀ, ਉਹਨਾਂ ਨਾਲ ਮਿੱਤਰਤਾ ਵੀ ਵਧਾਈ, ਫਿਰ ਉਹਨਾਂ ਦੀਆਂ ਜ਼ਿਆਦਤੀਆਂ ਨੂੰ ਨਜ਼ਰਅੰਦਾਜ਼ ਵੀ ਕੀਤਾ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਲੋਕ ਇੱਕ ਸਟੇਜ 'ਤੇ ਆਉਣ, ਗੱਲ ਨੂੰ ਸਮਝਣ ਔਰ ਇੱਕ ਮੁੱਠ ਇੱਕ ਤਾਕਤ ਹੋ ਕੇ ਇਹ ਜ਼ੁਲਮ ਦਾ ਮੁਕਾਬਲਾ ਕਰਨ। ਐਸੇ ਭਾਵਾਂ ਨੂੰ ਲੈ ਕੇ, ਐਸੇ ਖਿਆਲਾਂ ਨੂੰ ਲੈ ਕੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਰਾਜਿਆਂ ਨੂੰ ਬੜਾ ਗੈਰ ਗੰਭੀਰ ਉਪਦੇਸ਼ ਦੇ ਰਹੇ ਹਨ। ਇੱਧਰ ਖਾਲਸਾ ਤਿਆਰ ਬਰ ਤਿਆਰ ਹੈ, ਸੱਜਿਆ ਸਜਾਇਆ ਸਨੱਦਬੱਧ ਸ਼ਸਤਰਧਾਰੀ ਸੱਚੇ ਪਾਤਸ਼ਾਹ ਦੇ ਖਿਆਲ ਮੰਡਲਾਂ ਵਿੱਚੋਂ ਉਹਨਾਂ ਦੇ ਅੰਦਰਲੇ ਦੀਆਂ ਸੁੰਦਰਤਾਈਆਂ ਝਲਕਾਂ ਮਾਰਦੀਆਂ ਹਨ। ਉੱਚੇ ਉੱਚੇ ਪ੍ਰਲੌਕਿਕ ਸਵਪਨ ਦੇਸ਼ਾਂ ਵਿੱਚੋਂ ਰੂਪ ਰੰਗ ਧਾਰ ਦਾ ਪ੍ਰਤੱਖ ਧਰਤੀ 'ਤੇ ਆ ਖਲੋਤਾ ਹੈ। ਅਨੰਦਪੁਰ ਦੀ ਭੂਮੀ 'ਤੇ ਮਨੁੱਖੀ ਜਾਮਿਆਂ ਵਿੱਚ ਟੁਰਦਾ ਫਿਰਦਾ ਦਿਸ ਰਿਹਾ ਜੋਤ ਰੂਪ ਅਕਾਲ ਖਾਲਸੇ ਦੇ ਰੂਪ ਵਿੱਚ। ਔਰੰਗਜ਼ੇਬ ਪਾਸ ਵੀ ਖਬਰ ਪੁੱਜ ਗਈ ਅਤੇ ਦੇਸ਼ ਵਿੱਚ ਵੀ ਧੁੰਮਾਂ ਪੈ ਗਈਆਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟ ਕੀਤਾ ਹੈ। ਪਹਾੜੀ ਰਾਜਿਆਂ ਨੂੰ ਖਬਰ ਸਭ ਤੋਂ ਪਹਿਲੇ ਮਿਲੀ ਸੀ, ਹੁਣ ਉਹਨਾਂ ਵਿੱਚ ਫਿਰ ਵਿਚਾਰ ਤੁਰੀ ਹੈ। ਸਾਰੇ ਬਿਲਾਸਪੁਰ ਇਕੱਠੇ ਹੋਏ ਕਿ ਇਹ ਜੋ ਸਤਿਗੁਰੂ ਜੀ ਨੇ ਸਾਡੇ ਰਾਜ ਵਿੱਚ ਰਹਿ ਕੇ ਫਤੂਰ ਆਰੰਭਿਆ, ਇਸ ਦਾ ਅੰਤ ਕੀ ਹੋਵੇਗਾ। ਕਈ ਵੀਰ ਲੜੇ, ਕਈ ਵੀਰ ਜੰਗ ਯੁੱਧ ਹੋਏ, ਸਾਡਾ ਬਣਿਆ ਕੁਝ ਨਾ, ਅਤੇ ਹੁਣ ਤਾਂ ਉਹਨਾਂ ਨੇ ਧਰਮ ਕਰਮ ਦੇ ਸਿਰ ਵੀ ਮਿੱਟੀ ਪਾਈ ਅਤੇ ਨਾਲ ਯੁੱਧ ਜੰਗ ਦਾ ਸਮਾਨ ਹੋਰ ਇਕੱਠਾ ਕਰ ਲਿਆ। ਸਾਡੀ ਭਲਾਈ ਕਿਸ ਗੱਲ ਵਿੱਚ ਹੈ, ਉਹਨਾਂ 'ਤੇ ਕਮੀ ਕਮੀਨਾਂ ਨੂੰ ਇਕੱਠਿਆਂ ਕਰਕੇ ਸ਼ਸਤਰਧਾਰੀ ਕਰ ਦਿੱਤਾ। ਇਸ ਵੇਲੇ ਦੀਆਂ ਵਿਚਾਰਾਂ ਉਵੇਂ ਸਨ ਜਿਵੇਂ ਕਿਸੇ ਫਟੀ ਹੋਈ ਕੌਮ ਵਿੱਚ ਹੁੰਦੀਆਂ ਨੇ, ਆਪੋ ਵਿੱਚ ਪਾਟੋ ਤਾੜ ਹੋਏ ਪਏ। ਕਈਆਂ ਨੇ ਵਿੱਚੋਂ ਆਖਿਆ ਜੇ ਅਸੀਂ ਰਾਜੇ ਰਹਿ ਜਾਈਏ ਤਾਂ ਇਹ ਗੱਲ ਤਾਂ ਗੁਰੂ ਜੀ ਦੀ ਮੰਨਣ ਵਾਲੀ ਹੈ ਕਿ ਤੁਰਕਾਂ ਨੇ ਅੱਤ ਦੀ ਅੱਤ ਚਾਈ ਹੋਈ ਹੈ, ਪਰ ਸਾਡੇ ਜੀਵਨ ਦਾ ਕੋਈ ਧਰਮ ਨਹੀਂ ਹੈ, ਜੇ ਕੋਈ ਉਪਰਾਲਾ ਬਣੇ ਤਾਂ ਇਹ ਨਸ਼ਟ ਹੋ ਜਾਣ। ਸੁੱਖ ਤਾਂ ਤਦੇ ਹੈ ਪਰ ਇਹ ਡਾਢੇ ਹਨ, ਆਪੋ ਵਿੱਚ ਜੁੜੇ ਹਨ, ਇਹਨਾਂ ਦੇ ਅੱਗੇ ਕੌਣ ਟਿਕੇਗਾ। ਕਈ ਸੋਚਾਂ ਮਗਰੋਂ ਇੱਥੇ ਅਪੜੇ ਕਿ ਅਨੰਦਪੁਰ ਆਪ ਚੱਲ ਕੇ ਵੇਖੀਏ ਤਾਂ ਸਹੀ, कि गुरु के आखदा है ते के करदा है। सो उन्हां दी आपो विच विचार दे सिट्टे ते आनंदपुर जाना ही योग समझिया। पांच सत राणे चुने गए ते बिलासपुरिया उन्हां दा बुलारा बनिया। इन्हां दी जान दा कारण एक तां भारी आश्चर्य सी जो उन्हां नूं गुरु जी दे कारनामे सुन सुन के वापर रहा सी। दूजे अपने बचाव का खतरा सी ते तुरकां नाल दिल्ली वैर करके उन्हां दी तबाही दे समान नूं वेखण दा दबावा जां चाओ भी सी ते लोड़ आ पई ते तुरक नरेश वास्ते यह जहरदारी भी की जा सकती सी कि असी ते भेद लैण गए सां। इस तरह व्यौंता व्यौंदे आनंदपुर अपड़े। गुरु दरबार वालों सन्मान का उतारा दिता गया। राजे ने खालसा डिठा शकल सूरत वेखी तेज जमा अचल वेख्या गया। लक्षण दसन कि ये लोग धरती का भार हर सकते हैं, मात भूमि के कष्ट कट सकते हैं, पर इन्हां दे बल पा जाण ते तुरकां दे नाल ही अपने नष्ट का भी भय इन्हां नूं दिसदा सी। फिर हौसला आवे, कदे खुशी भी आवे। इस प्रकार दे जक्को तक्कियां विच मुलाकात का वेला आ गया ते एक चंगे सजे सजाए शमियाने हेठ राजे ने आके दर्शन पाया, मत्था टेकिया, सुख शांत पुछ के वधाई दित्ती। नीति दे तरीके नाल वार्तालाप करके इन्हां ने पुछां दे उत्ते अपने विचार नूं लैण दा, जिन्हां दा सार ए सी कि कीकू खालसा तुरकां दी समाप्ती करेगा और आप धर्म दे अवतार हो के सुलह दे दाता गुरु नानक दे गद्दी नशीन हो के कीकू तलवार नाल मारना रवा रखोगे। अगो जवाब मिलिया, खालसा किसी की समाप्ति नहीं करेगा पर ना खालसा नूं सोधेगा, अशुद्धता नूं सोधेगा, पापी नूं मारेगा। तुरकां विच पाप वसदा है। पहले गुरां ने उन्हां दा पाप धोण ते हिंदुआं विच जान भरन ते जोर लाया। तुरकां ने पातशाही हैसियत विच जुल्म नहीं छोड़े ते हुण तां हद्दों पार हो गए। हिंदुआं ने कौमी हैसियत विच गुरु के बख्शे नवजीवन नूं लै के पलटा नहीं खादा। इसलिए जरूरी हो गया है कि जिन्हां लोगों ने गुरु घर तो जीवन प्राप्त किया है उन्हां नूं ही जथेबंद कर लिया जाए। ये लोग साईं दे दर प्रवान होने लई जीवन मुक्त बनाए गए हैं। पर हुण वक्त आ गया है कि जां इह भूमि तबाह हो जाए जां इन्हां जीवन मुक्तां दे हत्थों ही इस दी रक्षा कराई जावे। ये रक्षा करनी तुहाडा राजां दा धर्म सी, पर हुण इन्हां फकीरां दे सिर देश रक्षा दा भार आ पिया है, क्योंकि तुसी एक मुठ होके नित्रदे नहीं। ध्याई धरती तो वधीक अजे भी हिंदू राजां दी है, पर राजे भी मुरदेहान विच हन। आपो विच एका नहीं है, प्रजा अन्नी ज्ञात विहोनी मर रही है। ना प्रजा विच जान है, ना तान है, ना राजां विच जथेबंदी है, ना साहस है, ना कुरबानी दा मादा, ना ये किसी दा उपकार करन। इसलिए हुण फकीरां ने तलवार चाही है। अगे होके अजमेर चंद बोलिया, धर्म विच ते दया चाहीदी है ना, ते युद्ध विच दया नहीं हुंदी, दया होंदी है। फकीरी ते शमशीर दोवें किवें निभणगियां? गुरु जी ने बड़ी गंभीरता नाल देखिया, कहन लगे इसे लई खालसा अरशां तो उतर के आया है। रूह दे मंडल तो तलवार दी घाट दे रस्ते इसका जन्म होया है। रूह ते शमशीर अमृत विच रल के लोहा ते मिश्री घुल मिल के एक हो के नवे इंसान रब्बी इंसान दी काया घड़न वाले बने हन। ये इंसान जो रूह ते शमशीर दे कट्ठे पिघल जान तो बनया ना, हुण धरा दा पार हरेगा, धरती भार तो मुक्त होवेगी। अजमेर चंद, पर ये खालसा एक नवा मजहब है? गुरु जी कहन लगे नहीं, ये द्वैखी मजहब नहीं है, वितकरे वाला रस्ता नहीं, ना यह नसल है, ना यह कुल है, ना जात, ना गोत। इं अरशां विचों संकल्प करके चुन के कठिया करके स्वप्न देश विचों आया आदर्श है जो उस इंसान का है जो जिंदा है। ये गुरु नानक सुलह कुल दे पैदा किए फकीर इंसानी जथेबंदी का एक समुचा वजूद है। ये सुलह कुल जिंदे इंसानों का एक एक दाते फिर जथेबंदियों का रूप है जो सुलह विच वसदा है। पर सुलह दे वैरियां नूं लोड़ वेले तलवार नाल घाओ भी सकदा है ते सुलह दे रहण लई मजबूर करेगा। अंदरों साईं दे दर हाजिर भी रहेगा, इस दे चित विच हर वसेगा, इस दी जीवा ते पाप नाल युद्ध वसेगा। आप ये निरभैता विच विचर के दसेगा, भय देण हारियां नूं भय दे के भय देणों असमर्थ करके इंज दसेगा ताँ जो जगत निरपै पाते अपने। ये खड़गधारी हो के अन्याओं नूं डांटेगा, धर्म नूं अभयदान देगा। अजमेर चंद, गुरु जी आप बड़े उच्चे दर्जे ते हो, ज्ञान फकीरी आप जिवें चाहो सिरे चाड़ो, गुरु नानक देव जी हुए। पर भगवान एक एक तुरक एक एक दुंबा खा जाता है। ये असी साग पात खाण वाले उन्हां नाल कीकू लड़ांगे, चिड़ियां बाज कीकू मारनगियां। गुरु जी थोड़ा जिहा हसे, मुस्कुराहट विच तक्किया, तुसी देखोगे चिड़ियां बाज तोड़नगियां, साग पात रुखां नूं खा जाणगे, दुंबे शेरां दा भोजन करनगे। तुसी कहिंदे हो शेर दुंबे खा जांदा, असी कहने दुंबे भी शेरां नूं मारनगे। अजमेर चंद कहिंदा जी सत है, पर अजे सानूं दिसदा नहीं है, ये किवें हो सी। गुरु जी कहन लगे तुसी खालसा एक शख्सियत तक रहे हो, तुसी खालसा एक शख्सियत दे तौर ते तक रहे हो, ये ठीक है। पर इन्हां शख्सियतां दा एक समुदाय जां इकट्ठ भी है। तुसी खालसे दा समुदाय बाजारां विच जूहां विच डिठा हो, पर खालसा अजे होर है। एक इकट्ठिया समुदाय एक जथेबंदी है, पक्की जथेबंदी है, बा तरीक बाकायदा ढंग दे नाल। ये जथेबंदी तुरकां दी जथेबंदी दे टाकरे दी नहीं कि आप बचाउण ते होरना दे घर बार भौवां वलैतां खोह के जुल्म कमाउण दे मनोरथ उत्ते आपो विच बज्जी होवे। ये जथेबंदी एक दूए नूं सके वीर समझ के बनी है। इस जथेबंदी दे बंदे मौत लई पहले तैयार हन, इन्हां ने पहला सीस भेट कर दित्ते ने गुरु नूं, जान अर्प दित्ती है, तन दी पीड़ा ब्रह्म ज्ञानी तुल फतेह कर ली है। अपने जीवन दी किसी शायद इन्हां नूं प्यार नहीं, जीवन जिन्हां ने दे दिता है राजा जी उन्हां नूं फिर किस नाल मोह। ये असल सन्यासी हैं। तुसीं पुछो सन्यासी जथेबंदी क्यों होए हैं? इस लई कि पापी धर्म नूं नष्ट कर रहे हैं, प्रजा नूं दुख दे रहे हैं, सृष्टि भार हेठ दबी बिलबिला रही है। ये जथेबंद होके सारे दुखां नूं दूर करन ते राजयोगी होके सृष्टि नूं राज करके दसन। ऐसा राज जैसा कि प्रजा सुख लई लोड़ीदा है, ये जथेबंदी उन्हां दी है जिन्हां दे वड्डे वडेरे 200 वर्ष तो नाम जपदे आए और जप रहे हैं। इन्हां दी आत्मा परमात्मा दी लगन नाल सुरजीत होए हुए हैं। ये आत्म पद ते चढ़ के जी उठे लोग आपो विच जुड़ के जथेबंद होए हैं। उच्चे खालसा दे आदर्श विच जिथे खुशी ते उमाह इन्हां पास अपना अंदरला है, रूहानी है, दौलत माल तो उत्पत हुई खुशी दे भुखे नहीं हन। ये अंदरों अंदरले दे सुख दे अनुभवी लोग जथेबंद होए हैं मौत दा वर्त लैके। ये एक एक खालसा है ਇਹਨਾਂ ਦਾ ਇਕੱਠ ਖਾਲਸਾ ਹੈ, ਇਹਨਾਂ ਦੀ ਜਥੇਬੰਦੀ ਖਾਲਸਾ ਹੈ। ਰੂਹ ਤੇ ਤਲਵਾਰ ਨਾਲ ਤਿਆਰ ਹੋਈ ਹੈ ਇਹ ਜਥੇਬੰਦੀ ਖਾਲਸਾ ਹੈ। ਮੈਂ ਵੀ ਖਾਲਸਾ ਹਾਂ, ਹਰ ਇੱਕ ਸਿੱਖ ਖਾਲਸਾ ਹੈ ਜਿਹੜਾ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਹੈ। ਔਰ ਖਾਲਸਾ ਹੀ ਗੁਰੂ ਹੈ। ਖਾਲਸਾ ਫਿਰ ਹਰੇਕ ਸਿੱਖ ਦੇ ਦਿਮਾਗ ਵਿੱਚ ਇੱਕ ਉੱਚਾ ਆਦਰਸ਼ ਹੈ, ਸਭ ਕੁਝ ਉਸ ਖਾਲਸੇ ਦਾ ਹੈ। ਇੱਕ ਖਾਲਸਾ ਆਪਣਾ ਸਭ ਕੁਝ ਸਾਰੇ ਖਾਲਸੇ ਦਾ ਜਾਣਦਾ ਹੈ। ਇਹ ਜੁੜੇ ਹਨ ਮੇਰੇ ਵਿੱਚ, ਮੇਰੇ ਹੋ ਕੇ ਇਹ ਜੁੜੇ ਹਨ ਆਪੋ ਵਿੱਚ, ਮੇਰੇ ਪੁੱਤ ਹੋ ਕੇ। ਇਹ ਜਥੇਬੰਦੀ ਨਹੀਂ ਹੋਈ, ਭਰਾ ਹੋਏ ਹਨ, ਪਰਿਵਾਰ ਬਣੇ ਹਨ। ਇਹਨਾਂ ਦਾ ਲੰਗਰ ਇੱਕ ਹੈ, ਧਰਮ ਇਸ਼ਟ ਇੱਕ ਹੈ, ਆਸ਼ਾ ਇੱਕ ਹੈ। ਇਹਨਾਂ ਦਾ ਲਿਬਾਸ ਵੀ ਇੱਕ ਹੋਇਆ ਹੈ, ਸੂਰਤ ਇੱਕ ਨਮੂਨੇ 'ਤੇ ਕੀਤੀ ਗਈ ਹੈ। ਇਹਨਾਂ ਦਾ ਨਾਮ ਇੱਕ ਹੈ, ਇਹਨਾਂ ਦਾ ਲਿਬਾਸ ਵੀ ਇੱਕ ਹੋਇਆ ਹੈ, ਸੂਰਤ ਇੱਕ ਨਮੂਨੇ 'ਤੇ ਕੀਤੀ ਗਈ ਹੈ। ਇਹਨਾਂ ਦਾ ਨਾਮ ਇੱਕ ਹੈ, ਸਿੰਘ। ਇਹ ਇੱਕ ਸਰੀਰ ਬਣਿਆ ਹੈ ਜਿਸ ਦੇ ਸਾਰੇ ਅੰਗ ਹਨ। ਇਹ ਨਿਰੇ ਜਥੇਬੰਦ ਨਹੀਂ ਹਨ, ਇਹ ਇੱਕ ਅੰਗ ਹਨ, ਇੱਕ ਸੰਪੂਰਨਤਾ ਹਨ। ਇਹਨਾਂ ਦੀ ਜਥੇਬੰਦੀ ਇੱਕ ਅੰਗੀ ਹੋਣਾ ਹੈ, ਅੰਗ ਅੰਗ ਤੋਂ ਕਦੀ ਜੁਦਾ ਨਹੀਂ, ਸਿੱਖ ਸਿੱਖ ਤੋਂ ਕਦੀ ਜੁਦਾ ਨਹੀਂ। ਸੋ ਹੇ ਰਾਜਨ, ਇਹ ਆਦਰਸ਼ ਹੈ ਸੰਖੇਪ ਮਾਤਰ ਉਸ ਇਨਸਾਨ ਦਾ ਜਿਸ ਬਿਨ ਧਰਤੀ ਦਾ ਪਾਰ ਹਰਿਆ ਨਹੀਂ ਜਾ ਸਕਦਾ। ਇਹ ਉਸ ਉੱਚੇ ਆਦਰਸ਼ ਦਾ ਪ੍ਰਤੱਖ ਸਰੂਪ ਖਾਲਸਾ ਰਾਜ ਰਿਹਾ ਹੈ। ਇਸ ਦੇ ਵਰਤੋਂ ਵਿੱਚ ਆਇਆ ਦੁਖੀ ਪਰਜਾ ਵੀ ਕਲਿਆਣਕਾਰੀ ਹੋਵੇਗੀ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਹਾ ਹੈ। ਅਸਾਂ ਇੱਕ ਵਾਰ ਆਪ ਦੇ ਪਿਤਾ ਨੂੰ ਅਤੇ ਆਪ ਨੂੰ ਅੱਗੇ ਵੀ ਕਿਹਾ ਸੀ ਕਿ ਦੇਸ਼ ਦਾ ਪਾਰ ਹਰੋ। ਇਹ ਵੀ ਆਖਿਆ ਸੀ ਕਿ ਦੇਸ਼ ਮਰ ਰਿਹਾ ਹੈ, ਅਰਸ਼ਾਂ ਤੋਂ ਇੱਕ ਧਰਤੀ ਦਾ ਪਾਰ ਹਰਨ ਅਤੇ ਮੁਕਤ ਕਰਨ ਵਾਲਾ ਨਵਾਂ ਆਦਰਸ਼ ਉਤਰੇਗਾ ਤਾਂ ਪਾਰ ਹਰੀਏਗਾ। ਅਤੇ ਉਸ ਨਾਲ ਤੁਸੀਂ ਤਦ ਰੂਪ ਹੋਣ ਲਈ ਤਿਆਰ ਹੋ ਜਾਓ। ਮੋਈਆਂ ਕੌਮਾਂ ਨਵੇਂ ਰੂਹਾਨੀ ਆਦਰਸ਼ ਬਿਨ ਜਿਉ ਨਹੀਂ ਸਕਦੀਆਂ। ਅੱਜ ਫਿਰ ਨਿਉਤਾ ਦਿੰਦਾ ਹਾਂ ਕਿ ਤੁਸੀਂ ਨਿਤ ਰਹੋ ਔਰ ਖਾਲਸਾ ਹੋ ਕੇ ਵਾਗਡੋਰ ਸੰਭਾਲੋ, ਤੁਹਾਡੀ ਪੀੜ੍ਹੀ ਦੀ ਅਗਵਾਨੀ ਬਣੀ ਰਹੇਗੀ। ਅਜਮੇਰ ਚੰਦ ਖਸਿਆ ਕੇ, ਮਹਾਰਾਜ ਸਾਡਾ ਹਿੰਦੂ ਧਰਮ ਹੈ, ਸਿੱਖਾ ਸੂਤ ਧੋਤੀ ਤੁਸਾਂ ਉਡਾ ਦਿੱਤੀ ਹੈ, ਵਰਨ ਜਾਤ ਭੇਦ ਇਹ ਸਾਰੇ ਮਿਟਾ ਦਿੱਤੇ ਨੇ, ਲੰਗਰ ਇੱਕ ਕਰਕੇ ਚੌਂਕਾ ਦੂਰ ਕਰ ਦਿੱਤਾ ਹੈ, ਨੀਵੇਂ ਅਤੇ ਕਮੀਨ ਅਸ਼ੋ ਲੋਕਾਂ ਨੂੰ ਰਲਾ ਲਿਆ। ਇਹ ਮੰਨਣਾ ਸਾਡੇ ਲਈ ਕਠਿਨ ਹੈ। ਫਿਰ ਤੁਸੀਂ ਤਾਂ ਯੋਗੀ ਹੋ, ਯੋਗ ਸਤਾ ਨਾਲ ਤੁਰਕ ਮਾਰ ਸਕਦੇ ਹੋ, ਅਸੀਂ ਕਮਜ਼ੋਰ ਰਾਜੇ ਹਾਂ, ਤੁਰਕ ਦੇ ਬਲ ਅੱਗੇ ਨਹੀਂ ਠਹਿਰ ਸਕਦੇ। ਗੁਰੂ ਜੀ ਥੋੜ੍ਹਾ ਗੰਭੀਰ ਹੋਏ, ਕੁਛ ਰੁਕ ਕੇ ਬੋਲੇ, ਰਾਜਾ ਆਪਣਾ ਰਾਜਪੂਤੀ ਦਾ ਅਸਲਾ ਤੇ ਵਿਚਾਰੋ। ਕਦੇ ਕੋਈ ਭਾਰ ਹਰਨ ਨੂੰ ਅਗਨੀ ਕੁੰਡ ਤੋਂ ਤੁਸੀਂ ਉਪਜਾਏ ਗਏ ਸੋ, ਉਹ ਯਾਦ ਕਰੋ। ਤਦੋਂ ਵੀ ਜਾਤ ਵਰਨ ਇੱਕ ਕਰਕੇ ਰਾਜਪੂਤ ਬਣੇ ਸੀ ਤੇ ਪ੍ਰਜਾ ਦੀ ਧਰਮ ਦੀ ਰਾਖੀ ਕੀਤੀ ਸੀ। ਅੱਜ ਤੁਹਾਡੇ ਟੱਬਰ ਕਬੀਲੇ ਬਹੁ ਬੇਟੀ ਧਨ ਧਾਮ ਤੁਰਕ ਖੋਈ ਫਿਰਦੇ ਨੇ, ਦੇਸ਼ ਵਿੱਚ ਅਣਖ ਨਹੀਂ ਰਹੀ, ਸਵੈ ਸਤਿਕਾਰ ਨਹੀਂ ਰਿਹਾ, ਕਈ ਰਾਜੇ ਧੀਆਂ ਤੱਕ ਜ਼ਾਲਮਾਂ ਨੂੰ ਦਿੰਦੇ ਹਨ, ਧਰਮ ਕਿੱਥੇ ਹੈ? ਕਿਸ ਨੂੰ ਧਰਮ ਆਖਦੇ ਹੋ? ਸਿੱਖਾਂ ਸੂਤ ਕਿੱਥੇ ਹੈ? ਵਰਨ ਜਾਤ ਦੀ ਉੱਚਤਾ ਕਿੱਥੇ ਹੈ? ਖਾਣ ਪਾਣ ਦੀ ਸੁੱਚਤਾ ਕਿੱਥੇ ਹੈ? ਵਿਸ਼ਵਨਾਥ ਵਰਗੇ ਮੰਦਰ ਢਹਿ ਕੇ ਮਸੀਤਾਂ ਬਣ ਗਏ ਹਨ, ਤਲਵਾਰ ਦੇ ਜ਼ੋਰ ਹਿੰਦਵਾਨੀ ਤੁਰਕਾਨੀ ਹੋ ਰਹੀ ਹੈ, ਕਸ਼ਮੀਰ ਤੋਂ ਕਸ਼ਮੀਰੀ ਭੱਜੇ ਹਨ ਜੋ ਰਹਿ ਮੁਸਲਮਾਨ ਹੋ ਕੇ ਗੁਲਾਮੀਆਂ ਕਰ ਰਹੇ ਨੇ, ਗੰਧਾਰ ਸਿੰਧ ਸਾਗਰ ਚੱਜ ਸਾਰੇ ਲਗਭਗ ਬਦਲ ਚੁੱਕੇ ਹਨ, ਘਰ ਘਰ ਪਿੰਡ ਪਿੰਡ ਨਮਾਜ਼ਾਂ ਰੋਜ਼ੇ ਆ ਗਏ ਹਨ, ਬਰਤ ਤੇ ਧਰਮ ਭੰਗ ਹੋ ਰਹੇ ਹਨ। ਜਿਸ ਵੇਲੇ ਕਾਜੀ ਫਤਵਾ ਦਿੰਦੇ ਹਨ ਅਮਕੇ ਰਾਜੇ ਦੀ ਧੀ ਅਮਕਾ ਨਵਾਬ ਵਿਆਹ ਲਏ, ਰਾਜਾ ਜੀ ਦਾਸ ਸਮੇਤ ਡੋਲਾ ਲੈ ਕੇ ਅੱਪੜਦੇ ਹਨ, उस वेले धर्म कित्थे जांदा तुहाडा? धर्म तां कित्थे रहा? तुहाडा ते स्वै सत्कार भी नहीं रहा, आप दा आदर अणख दा मादा ही तबाह हो चुका है। स्वतंत्रता नहीं रही, राज ठेकेदारियां हन, तीर्थां पर जजिए लग रहे हैं, टैक्स लग रहे हैं, धर्म कित्थे है? ये राजा हिंदियां दा जीवन है कि निर्जीवन की है जीव्य? सो राजन, मैं जो खालसा रचया है धर्म स्वरूप रचया है, साबित सूरत दिती है जो सनातन हुंदी है। ये सूरत रूहानी ताकत सलामत रखती है। इस सूरत विच रोब है, जबा है, शत्रुली भय है, आन ते मान है। तुसी देखोगे कि सैकड़िया दे विच एक खालसा सबना नूं निर्भयता दे रहा है। कोई कौम जी नहीं सकती जिसका शरीर तकड़ा ना होवे ते शानदार ना होवे। राजा थोड़ा जिहा दब गया, कहन लगा सानू इस तरह जात पात विच ही रहन दिओ जी, फिर जान भर दिओ, जो साडे कोल है ये रवे साडे कोल, जात वर्ण पत जनेऊ, इंज नहीं ही खालसा बन सकते? गुरु जी, जिस कौम विच गुलामी दा मुर्दापन आ गया ना राजा, जिसनू जात अभिमान ने त्रिड़ो त्रिड़ कर दिता, टुकड़े टुकड़े कर दिता, वो किसी अगन कुंड विचों या अमृत कुंड विचों पुनर्जन्म लै बिना जिउंदी नहीं हो सकती। उस तो सगों डर रहिंदा है कि जिउंदियां नू अपना लोदा अपनी शोत ला के किते होर नू ना कमजोर कर देवे, मार ही ना कत्ते। राजा फिर बोलिया, उच्च जात लई बड़ा कठिन है, नीवियां जातां लई सौखा है अमृत लैणा। गुरु जी कहन लगे, जात भेद ने देश नू लीरो लीर कीता होया। सो राजा, पहला वर्ण आश्रम सी वो जाति अभिमान बन गया, हुण तां हजारां जातां ने तुसां दी जथेबंदी तबाह कर सिटी है। इस करके तुरक तुहाडी कमजोरी ते पल रहे ने। राजा होश करो, ओ देश ओ लोक की कु सुतंत्र हो सकते ने जो अपने भरावां विच नीचता ते उचता दे फर्क पै पाउण, इसे नीचता नाल फटे हुए होण। तुसी सैकड़े राजे, देश माल रुपये शस्त्र हाथी घोड़े ते फौजां वाले हो, फिर निर्बल ते गुलामां वाला यह विहार कर दिओ। जे किते तुसी आपो विच जुड़ जाओ, जिथे तुसी निमाणे हो ना, सताण वाले हो जाओ। कुर्बानी दी गूंद नाल देखो गुलामी दूर हुंदी है कि नहीं। जात दा कमंड छड़ दिओ, रल मैठो, तको प्रताप मिल बैठन दा। सुन लो राजा जी, सच बचन जे जो तुसा राजपूता खत्रियां ब्राह्मणा ने अमृत दे हवन कुंड च पै के नवा जन्म लैके एक नहीं होना, तो फिर होर जातां जरूर लैणगियां, वो उभरनगियां ते जात ते अभिमान नू नीवा करनगियां। समा आवेगा, तुसी जात भेद ते छूत नू आप बुरा तकोगे और नीच जातां नाल वरतोगे और इन्हां दी गुलामी भी करोगे, पर सदियां गुलामी विच बीतणगियां जे इसी तरह रहे। हां, अज है वेला समझण दा ते देश नू उभार लैण दा। सतगुरु जी ठीक आखदे हो, पर सोचे बिना धर्म त्यागना कठिन है। अजमेर चंद ने ढिला जिहा उत्तर दिता। सतगुरु जी कहन लगे, सानू दीदा है कि तुसा सोचना है ते सोचदिया सोचदिया ही तुहाडी सोच खुंडी हो जानी है, समय ने लंघ जाना। असां तुहानू मौका दे दिता है, हुक्म अटल आ गया है ते वरत रहा है, ਤੁਰਕ ਜੋ ਇਸ ਵੇਲੇ ਮਾਲਕ ਤੇ ਘਾਤਕ ਤੇ ਕੁਲਕੁਲਾਂ ਹੋ ਰਿਹਾ ਹੈ ਨਾ, ਜਿਸ ਅੱਗੇ ਮਰਹਾਣੇ ਥਰ ਥਰ ਕੰਬਦੇ ਹਨ, ਇਹਨਾਂ ਦੇ ਚੱਕਰਵਰਤੀ ਰਾਜ ਦਾ ਮੁਸ਼ਕ ਨਹੀਂ ਲੱਭਣਾ। ਰਾਜਾ ਬੋਲਿਆ ਦੰਗ ਟੁੱਟ ਕੇ, ਅਸਤੰਬੋਲ ਤੋਂ ਲੈ ਕੇ ਬ੍ਰਹਮਪੁੱਤਰ ਤੱਕ ਇਹਨਾਂ ਦਾ ਇੱਕ ਸਮੁੰਦਰ ਠਾਠਾ ਮਾਰ ਰਿਹਾ, ਇਹਨਾਂ ਦਾ ਰਾਜ ਹਿੰਦ ਵਿੱਚ ਨਹੀਂ ਰਹੇਗਾ। ਗੁਰੂ ਜੀ ਕਹਿਣ ਲੱਗੇ, ਨਹੀਂ ਰਹੇਗਾ, ਕੌਣ ਉਡਾਉਣਗੇ? ਉਹ ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਹੋ ਨਾ, ਉਹ ਜੋ ਤੁਹਾਡੇ ਸਾਹਮਣੇ ਸ਼ੂਦਰ ਹਨ, ਇਹ ਉਡਾਉਣਗੇ। ਰਾਜਾ ਕਹਿਣ ਲੱਗਾ, ਔਰੰਗਜ਼ੇਬ ਦੇ ਮਰਨ ਦੇ ਬਾਅਦ ਸ਼ਾਇਦ ਸਮਾਂ ਆਵੇ, ਉਸ ਗੱਲ 'ਤੇ ਫਿਰ ਵਿਚਾਰ ਕਰ ਲਈ ਜਾਵੇਗੀ, ਉਦੋਂ ਤੱਕ ਉਡੀਕੋ। ਗੁਰੂ ਜੀ ਕਹਿਣ ਲੱਗੇ, ਕੱਲ੍ਹ ਨਾਮ ਕਾਲ ਦਾ ਉੱਠਣ ਦਾ ਸਮਾਂ ਹੁਣ ਹੈ, ਇਸ ਨਵੇਂ ਜਥੇਬੰਦੀ ਦੇ ਅੰਗ ਬਣ ਜਾਓ ਅਤੇ ਅਗਵਾਨੀ ਆਪਣੇ ਹੱਥ ਲਓ, ਸ੍ਰਿਸ਼ਟੀ ਬਚੀ ਰਹੇਗੀ, ਤੁਸੀਂ ਸਦਾ ਵੀਰਤਾ ਵਿੱਚ ਜੀਓਗੇ, ਨਹੀਂ ਤਾਂ ਮਰਨਾ ਤਾਂ ਇੱਕ ਦਿਨ ਹੈ, ਸੁੱਖ ਭੋਗ ਕੇ ਮਰ ਗਿਆ ਤਾਂ ਵੀ ਮਰਨਾ, ਕੁਰਬਾਨੀ ਕਰਕੇ ਜੱਸ ਕੱਟ ਕੇ ਮਰ ਗਿਆ ਅਤੇ ਅੰਤ 'ਤੇ ਮਰਨਾ ਹੀ ਹੈ, ਪਰ ਕਰਮ ਵਿੱਚ ਫਰਕ ਪਏਗਾ। ਅਜਮੇਰ ਚੰਦ ਨੇ ਕਿਹਾ, ਪਾਤਸ਼ਾਹ ਆਪ ਦਾ ਕਥਨ ਜ਼ੋਰਾਵਰ ਹੈ, ਅਸੀਂ ਵਿਚਾਰ ਵਾਸਤੇ ਵਕਤ ਚਾਹੁੰਦੇ ਹਾਂ, ਸਾਰੇ ਬਾਈਧਾਰ ਦੇ ਰਾਜੇ ਇਕੱਠੇ ਹੋ ਕੇ ਸੋਚ ਕੇ ਫੈਸਲਾ ਕਰਾਂਗੇ, ਫਿਰ ਆਪ ਯੋਗ ਬੇਨਤੀ ਕਰ ਘੱਲਾਂਗੇ। ਅੱਜ ਤਾਂ ਅਸੀਂ ਹੰਡੂਰ, ਗੁਲੇਰ, ਜਸਵਾਲ, ਕਾਠਗੜ੍ਹ ਆਦਿ 5-7 ਹੀ ਹਾਜ਼ਰ ਹੋਏ ਹਾਂ। ਇਉਂ ਰਾਜੇ ਟਾਲਵਾਂ ਉੱਤਰ ਦੇ ਕੇ ਗੁਰੂ ਜੀ ਤੋਂ ਵਿਦਾ ਹੋਏ। ਸਾਰੇ ਰਾਜਿਆਂ ਵਿੱਚ ਇਹ ਸੰਦੇਸ਼ਾ ਪੜਿਆ, ਪਰ ਉਹ ਉਸੇ ਜਿਲਣ ਵਿੱਚ ਫਸੇ ਰਹੇ ਜਿਸ ਵਿੱਚ ਤੁਰਕ ਜ਼ੁਲਮ ਨੇ ਸਦੀਆਂ ਤੋਂ ਮਾਨ ਤੋੜ ਕੇ ਪਾ ਰੱਖੇ ਸੀ। ਉਹਨਾਂ ਨੂੰ ਦੱਸਿਆ ਗਿਆ ਸੀ ਕਿ ਗੁਰੂ ਜੀ ਜੋ ਕਹਿੰਦੇ ਹਨ ਸਾਡੇ ਭਲੇ ਲਈ ਹੈ, ਪਰ ਨਾ ਉੱਠਣ ਦਿੱਤਾ ਉਹਨਾਂ ਨੂੰ, ਆਪਾ ਧਾਪੀ ਨੇ, ਜਾਤ ਅਭਿਮਾਨ ਨੇ, ਸਵੈ ਸਵਾਰਥ ਨੇ। ਗੁਲਾਮੀ ਦੀ ਜਿਲਣ ਵਿੱਚ ਪਈ ਹਿੰਦੀ ਪ੍ਰਜਾ ਅਤੇ ਰਾਜੇ ਰਾਣੇ ਖੁਭ ਰਹੇ ਸੀ, ਸੋ ਨਾ ਉੱਠੇ ਔਰ ਨਾ ਹੀ ਉੱਠੇ। ਸੱਚੇ ਪਾਤਸ਼ਾਹ ਨੇ ਰਾਜਿਆਂ ਦੇ ਜਾਣ ਮਗਰੋਂ ਆਪਣੀ ਸੰਗਤ ਨੂੰ ਸਮਝਾਇਆ, ਤੁਹਾਡੀ ਆਤਮਾ ਨੂੰ ਭਜਨ ਸਿਮਰ ਨੇ ਸ਼ੁੱਧ ਕੀਤਾ, ਤੁਸੀਂ ਖਾਲਸ ਹੋ, ਤੁਸੀਂ ਮਰਨ ਵਰਤ, ਤੁਸੀਂ ਖਾਲਸਾ ਹੋ, ਤੁਸੀਂ ਮਰਨ ਵਰਤ ਧਾਰਿਆ ਹੈ, ਤੁਸੀਂ ਮਰ ਕੇ ਜੀਓ, ਤੁਹਾਡੇ ਸ਼ੁੱਧ ਮਨਾਂ ਨੂੰ ਮੈਂ ਆਪਣੀ ਗੋਦੀ ਲੈ ਪੁੱਤਰ ਬਣਾ ਕੇ ਇੱਕ ਕੀਤਾ ਹੈ, ਤੁਸੀਂ ਇੱਕ ਪਰਿਵਾਰ ਖਾਲਸਾ ਹੋ, ਤੁਹਾਡੇ ਹੱਥ ਮੈਂ ਤਲਵਾਰ ਦੇ ਕੇ ਤੁਹਾਨੂੰ ਇੱਕ ਅੰਗੀ ਬਣਾਇਆ, ਤੁਸੀਂ ਸਰਦਾਰ ਖਾਲਸਾ, ਤੁਸੀਂ ਤਲਵਾਰ ਖਾਲਸਾ ਹੋ, ਅਤੇ ਤਲਵਾਰ ਬੁਰੇ ਲਈ ਚੁੱਕਣੀ ਹੈ, ਸਵੈ ਦੀ ਰੱਖਿਆ ਲਈ ਚੁੱਕਣੀ ਹੈ, ਅਬਲਾ ਅਤੇ ਮਜ਼ਲੂਮ ਦੀ ਰੱਖਿਆ ਲਈ ਚੁੱਕਣੀ ਹੈ, ਗੁਲਾਮੀ ਅਤੇ ਬਦੀ ਜੋ ਹੁਣ ਬਲ ਪਾਈ ਬੈਠੀ ਹੈ ਉਸ ਦੀ ਜੜ੍ਹ ਕੱਟਣੀ ਇਸ ਤਲਵਾਰ ਦੇ ਨਾਲ। ਸੋ ਇਹ ਖਾਲਸਾ ਜੀ, ਪਰਜਾ ਮੋਈ ਪਈ ਹੈ, ਰਾਜੇ ਫਾਥੇ ਪਏ ਹਨ, ਜੇ ਤੁਸੀਂ ਸੌਂ ਗਏ ਤਾਂ ਸਭ ਕੁਛ ਸੌਂ ਜਾਏਗਾ, ਸੋ ਜਾਗੋ ਔਰ ਜਾਗੇ ਰਹੋ। ਇਹ ਰਾਜੇ ਨਾ ਉੱਠੇ, ਇਹ ਵੀ ਗਰਕ ਹੋ ਜਾਣਗੇ, ਤੁਸੀਂ ਜਾਗੋਗੇ, ਪਰਜਾ ਜਾਗੇਗੀ, ਧਰਮ ਜਾਗੇਗਾ ਔਰ ਮੁੜ ਗੁਲਾਮੀ ਵਿੱਚ ਨਹੀਂ ਪਏਗਾ, ਪਰਜਾ ਦੇ ਕਸ਼ਟ ਨਿਵਿਰਤ ਨਹੀਂ ਹੋਣਗੇ ਜਿੰਨਾ ਚਿਰ ਖਾਲਸਾ ਸਜੱਗ ਨਹੀਂ ਹੁੰਦਾ। ਜੇ ਤੁਸੀਂ ਜਾਗੇ ਹੋ, ਸਿੰਘ ਨਾਦ ਨਾਲ ਗਰਜ ਪਏ ਹੋ, ਤਦ ਸਭ ਦੁਸ਼ਟ ਸਭਾ ਬਿਲਾ ਜਾਏਗੀ, ਮੁਰਦੇ ਜੀ ਉੱਠਣਗੇ, ਸਮਾਂ ਆਏਗਾ ਕਿ ਤੁਹਾਡੀਆਂ ਕਰਨੀਆਂ ਨੂੰ ਜਗਤ ਦੇਖੇਗਾ ਔਰ ਪ੍ਰਣਾਮ ਕਰੇਗਾ, ਸਲਾਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਆਵਾਜ਼ ਦੇ ਗੁਰਮੁਖ ਮਿੱਤਰੋ, ਆਪ ਜੀ 20ਵੀਂ ਸਦੀ ਦੇ ਸੰਤ ਕਵੀ, ਸਹਿਜ ਵਿੱਚ ਵਿਚਰਨ ਵਾਲੇ ਆਲਮ ਫਾਜ਼ਲ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਰੂਹ ਵਿੱਚੋਂ ਰਚੀਆਂ ਹੋਈਆਂ ਰਚਨਾਵਾਂ ਵਿੱਚੋਂ ਸ੍ਰੀ ਕਲਗੀਧਰ ਚਮਤਕਾਰ ਸ਼ਾਹੇ ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸਿਫਤ ਸਲਾਹ ਦੀਆਂ ਸਾਖੀਆਂ ਸਰਵਣ ਕਰ ਰਹੇ ਹੋ। ਅੱਜ ਦੀ ਸਾਖੀ ਉਸ ਸੂਫੀ ਫਕੀਰ ਦੀ ਹੈ ਜਿਸ ਨੂੰ ਇਤਿਹਾਸ ਵਿੱਚ ਪੀਰ ਬੁੱਧੂ ਸ਼ਾਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦੀ ਪਹਿਲੀ ਮੇਲ ਮੁਲਾਕਾਤ ਇਸ ਤਰ੍ਹਾਂ ਹੁੰਦੀ ਹੈ। ਆਓ ਸਰਵਣ ਕਰੀਏ। ਪੌਂਟੀ ਤੋਂ 7-8 ਕੋਹ 'ਤੇ ਇੱਕ ਪੁਰਾਣਾ ਨਗਰ ਹੈ। ਅਜੋਕਾ ਨਾਮ ਉਸਦਾ ਸਡੌਰਾ ਹੈ, ਪੁਰਾਣਾ ਨਾਮ ਸਦਾਵਰ ਹੈ। ਅਤੇ ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਸਮੇਂ ਨਾਲ ਸਦਾਵਰ ਤੋਂ ਸਡੌਰਾ ਹੋ ਗਿਆ। ਕਦੇ ਇੱਥੇ ਸਾਧਾਂ ਦਾ ਬੜਾ ਇਕੱਠ ਹੋਇਆ ਕਰਦਾ ਸੀ, ਟਿਕਾਣੇ ਸਨ। ਇਸ ਜਗ੍ਹਾ ਇੱਕ ਖਾਨਦਾਨੀ ਫਕੀਰ ਰਹਿੰਦਾ ਸੀ ਜੋ ਜਗੀਰਦਾਰ ਵੀ ਸੀ ਔਰ ਪਰਮਾਤਮਾ ਪੁਰਸ਼ ਵੀ ਸੀ, ਬੜੇ ਐਸ਼ਵਰਜ ਵਾਲਾ ਸੀ। ਉਸ ਦੇ ਮਰੀਦਾਂ ਦੇ ਗਣਾਂ ਦੇ ਗਣ ਦੁਆਰੇ ਆਉਂਦੇ ਸਨ ਔਰ ਇਹ ਸੱਜਣ ਗੁਰੂ ਘਰ ਦੇ ਨਾਮ ਪਤੇ ਤੋਂ ਤੇ ਜਾਣੂ ਸੀ। ਸੁਣਦਾ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਵਾਰਿਸ ਇਹਨਾਂ ਇਲਾਕਿਆਂ 'ਚ ਕਿਧਰੇ ਘੁੰਮ ਰਿਹਾ ਹੈ। ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਾਕਾ ਵੀ ਸੁਣ ਚੁੱਕਾ ਸੀ। ਇਹ ਵੀ ਪਤਾ ਲੱਗਾ ਸੋ ਕਿ ਉਸ ਰੱਬੀ ਨੂਰ ਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ ਕੋਈ 18-20 ਸਰਫ ਦੇ ਰੱਬੀ ਨੂਰ ਕੁਮਾਰ ਨੇ, ਜਿਸ ਬਾਰੇ ਉਹ ਪਹਿਲਾਂ ਵੀ ਦੱਸ ਚੁੱਕਾ ਹੈ। ਜਦ ਇਹ ਗੁਰੂ ਜੀ ਪੌਂਟੇ ਆਏ ਸਨ ਤਦ ਤੋਂ ਨੇੜੇ ਆ ਜਾਣ ਕਰਕੇ ਰੋਜ਼ ਦੀਆਂ ਵਿਥਿਆਂ ਵਧੇਰੇ ਕੰਨੀ ਅੱਪੜਦੀਆਂ ਸਨ। ਇੱਕ ਪਾਸੇ ਉਸਨੇ ਰਾਜੇ ਮੇਦਨੀ ਪ੍ਰਕਾਸ਼ ਅਤੇ ਫਤਿਹ ਸ਼ਾਹ ਦਾ ਹੁੰਦਾ ਜੰਗ ਆਪ ਦੀ ਤਫੈਲ ਬਚ ਜਾਣਾ ਸੁਣਿਆ, ਦੂਜੇ ਪਾਸੇ ਆਪ ਨੂੰ ਦਿਨ ਰਾਤ ਜੰਗ ਦੇ ਸਾਧਨਾਂ ਵਿੱਚ ਲੱਗੇ ਸੁਣਿਆ। ਇੱਕ ਪਾਸੇ ਜੈਦਰਥ ਪ੍ਰਸਿੱਧ ਸ਼ੇਰ ਮਾਰਨ ਦਾ ਵਾਕਿਆ ਸੁਣਿਆ ਜੋ ਭੰਗਾਣੀ ਦੇ ਲਾਗੇ ਸ਼ੇਰ ਦਾ ਸ਼ਿਕਾਰ ਕੀਤਾ ਹੈ। ਉਸ ਬਾਰੇ ਵੀ ਸੁਣਿਆ ਹੈ। ਉਸ ਇਲਾਕੇ ਵਿੱਚ ਆਮ ਤੌਰ 'ਤੇ ਇਹ ਗਾਥਾ ਪ੍ਰਸਿੱਧ ਸੀ ਕਿ ਮਹਾਂਭਾਰਤ ਦਾ ਜੈਦਰਥ ਸ਼ੇਰ ਦੀ ਜੋਨੀ ਵਿੱਚ ਇੱਥੇ ਰਹਿੰਦਾ ਹੈ, ਜੋ ਬੜਾ ਹੀ ਖੂੰਖਾਰ ਹੈ ਔਰ ਆਸ ਪਾਸ ਆਏ ਕਿਸੇ ਜਾਨਵਰ 'ਤੇ ਛੱਡੋ ਬੰਦੇ ਨੂੰ ਵੀ ਨਹੀਂ ਸੀ ਛੱਡਦਾ। ਉਹ ਰਿਆਸਤਾਂ ਦੇ ਰਾਜਿਆਂ ਦੇ ਸਨਮੁੱਖ ਗੁਰੂ ਜੀ ਨੇ ਢਾਲ 'ਤੇ ਉਸਦਾ ਵਾਰ ਲੈ ਕੇ ਆਪਣੀ ਤਲਵਾਰ ਦੇ ਨਾਲ ਮੁਕਤ ਕੀਤਾ ਸੀ। ਇਸ ਦੀ ਸੋ ਸਾਰੇ ਇਲਾਕੇ ਵਿੱਚ ਬੜੇ ਸ਼ੋਰ ਨਾਲ, ਬੜੇ ਜ਼ੋਰ ਸ਼ੋਰ ਨਾਲ ਸੁਣਾਈ ਦੇ ਰਹੀ ਸੀ। ਫਿਰ ਉਸਨੇ ਇਹ ਵੀ ਸੁਣਿਆ ਕਿ 100 ਬਰਸ ਤੋਂ ਪੁਰਾਣੇ ਬਿਰਧ ਤਪੀ ਰਿਸ਼ੀ ਜੀ 'ਤੇ ਤਰੁੱਠੇ ਹਨ। ਉਸ ਭਾਰੇ ਪੰਡਿਤ 'ਤੇ ਤ੍ਰਿਖਿਆ ਵਿਦਿਆ ਦੇ ਜਾਣਨ ਵਾਲੇ ਉੱਤੇ ਵਾਹਿਗੁਰੂ ਦਾ ਰੰਗ ਚੜ੍ਹਾ ਦਿੱਤਾ ਹੈ। ਇਹ ਵੀ ਹਾਲ ਸੁਣਿਆ। ਇਸ ਤਰ੍ਹਾਂ ਇਹ ਫਕੀਰ ਜਿਸ ਦਾ ਨਾਮ ਬੁੱਧੂ ਸ਼ਾਹ ਪ੍ਰਸਿੱਧ ਸੀ, ਭਾਵੇਂ ਅਸਲ ਨਾਮ ਪੀਰ ਬਦਰੂਦੀਨ ਸੀ, ਪਰ ਆਮ ਤੌਰ 'ਤੇ ਇਤਿਹਾਸ ਵਿੱਚ ਵੀ ਇਲਾਕੇ ਵਿੱਚ ਵੀ ਇਸੇ ਨਾਮ ਨਾਲ, ਭਾਵ ਪੀਰ ਬੁੱਧੂ ਸ਼ਾਹ ਦੇ ਨਾਮ ਨਾਲ ਪ੍ਰਸਿੱਧ ਸੀ। ਇਹ ਗੱਲਾਂ ਸੁਣ ਸੁਣ ਕੇ ਆਸ਼ਚਰਜ ਰਹਿ ਜਾਵੇ। ਗੱਲਾਂ ਉਸਨੂੰ ਲੋਕਾਂ ਦੀਆਂ ਮਨੋ ਮਨ ਟੁਰਦੀਆਂ ਅਤੇ ਜੀਭੋ ਜੀਭ ਸਫ਼ਰ ਕਰਦੀਆਂ ਹੀ ਨਹੀਂ, ਸਗੋਂ ਖਾਸ ਉਹਦੇ ਆਪਣੇ ਮੇਲੀ ਗੇਲੀ ਦੇਖੀਆਂ ਹੋਈਆਂ ਅੱਖਾਂ ਵੱਲੋਂ, ਸੁਣਿਆ ਹੋਇਆ ਕੰਨਾਂ ਵਾਲਿਆਂ ਵੱਲੋਂ ਸੁਣਦਾ ਰਹਿੰਦਾ ਸੀ। ਜਿਨ੍ਹਾਂ 'ਤੇ ਸੰਸਾ ਕਰਨਾ ਫਿਰ ਕੋਈ ਅਰਥ ਨਹੀਂ ਸੀ ਰੱਖਿਆ ਕਰਦਾ। ਉਸਦੀ ਆਪਣੀ ਮਾਨਸਿਕ ਦਸ਼ਾ ਇਹ ਸੀ, ਪੀਰੀ ਦਾ ਐਸ਼ਵਰਜ ਪਾ ਕੇ ਅਭਿਮਾਨ ਨਹੀਂ ਧਾਰਿਆ, ਸਗੋਂ ਨੇਕੀ ਅਤੇ ਸ਼ੋਹਦ ਵਿੱਚ ਲੱਗਾ ਰਹਿੰਦਾ ਸੀ। ਪਿਛਲਿਆਂ ਵੱਲੋਂ ਵੀ ਕੁਛ ਪ੍ਰਾਪਤ ਸੀ, ਪਰ ਆਪ ਵੀ ਸੂਫੀਆਂ ਦੀਆਂ ਸੋਹਬਤਾਂ ਕਰਦਾ ਰਿਹਾ ਤੇ ਚਿੱਲੇ ਆਦਿ ਕੱਟ ਕੇ ਤਪ ਕਰਦਾ ਰਿਹਾ। ਧਿਆਨ ਦਾ ਜੁੜਨਾ ਪ੍ਰਾਪਤ ਸੀ ਤੇ ਉਹ ਧਿਆਨ ਜੁੜ ਕੇ ਮੁਰੀਦਾਂ ਦੀ ਮਦਦ ਤੇ ਕਈ ਕ੍ਰਿਸ਼ਮਿਆਂ ਤੇ ਖਰਚ ਹੁੰਦਾ ਸੀ। ਇਸ ਦੇ ਪਾਸ ਵੀ ਆਏ ਗਏ ਫਕੀਰ ਜੋਗੀ ਠਹਿਰਿਆ ਕਰਦੇ ਸਨ, ਪਰ ਇੱਕ ਗੱਲ ਇਸ ਦੇ ਅੰਦਰ ਬੜੀ ਤੁਖਿਆ ਕਰਦੀ ਸੀ, ਔਰ ਉਹ ਇਹ ਸੀ ਕਿ ਇੰਦਰੀਆਂ ਨੂੰ ਸਤਾ ਮਨ ਦਿੰਦਾ ਹੈ ਤੇ ਮਨ ਦਿਸਣ ਵਾਲੇ ਵਿੱਚ ਰੁੱਖ ਕਰਦਾ ਹੈ। ਇੰਦਰੇ ਮਨ ਦੀ ਸਤਾ ਬਿਨਾਂ ਜੜ ਹਨ ਤੇ ਮਨ ਇੱਕ ਪਾਸੇ ਇੰਦਰਿਆਂ ਨਾਲ ਸੰਬੰਧ ਰੱਖਦਾ, ਪਰ ਦੂਜੇ ਪਾਸੇ ਕੋਈ ਹੋਰ ਸੱਤਿਆ ਹੈ ਜਿਸ ਨਾਲ ਇਸਦਾ ਮੇਲ ਹੈ। ਉਹ ਸੱਤਿਆ ਜੇ ਮਨ ਹੀ ਹੈ ਤਾਂ ਬਸ, ਉਹ ਜੇ ਹੋਰ ਹੈ ਤਾਂ ਮਨ ਤੇ ਉਹ ਇੱਕ ਦੂਸਰੇ ਤੇ ਆਪਣਾ ਅਸਰ ਪਾ ਕੇ ਐਸੇ ਅਭੇਦ ਹਨ ਕਿ ਉਹ ਵੇਰਵਾ ਦੋਹਾਂ ਦਾ ਖੁੱਲ੍ਹਦਾ ਨਹੀਂ ਤੇ ਅਲੱਗ ਵੀ ਪ੍ਰਤੀਤ ਹੁੰਦਾ ਨਹੀਂ। ਸ਼ਾਇਦ ਇਸ ਗੰਢ ਖੁੱਲ੍ਹੇ ਬਿਨਾਂ ਜਿਸਦਾ ਨਾਮ ਮਰਾਕਬਾ ਜਾਂ ਸਮਾਧੀ ਸੁਣੀਦਾ ਹੈ ਉਹ ਪ੍ਰਾਪਤ ਨਹੀਂ ਹੋ ਸਕਦੀ ਤੇ ਉਹ ਸਮਾਂ ਆਪਣੇ ਤੇ ਆਉਂਦਾ ਨਹੀਂ ਲੱਗਦਾ। ਇਸ ਤਰ੍ਹਾਂ ਦੇ ਅੰਦਰਲੇ ਉਧੇੜ ਬੁਣ ਇਸ ਨੂੰ ਕੋਈ ਮਿਲੇ ਇਸ ਦੀ ਲੋਚਨਾ ਲਈ ਲਾਈ ਰੱਖਦੇ ਸਨ। ਇਸ ਕਰਕੇ ਇਸ ਨੇ ਮੁਸਲਮਾਨੀ ਤਸਬ ਇੰਨਾ ਘਟਾ ਰੱਖਿਆ ਸੀ ਕਿ ਇੱਕ ਲੰਗਰ ਹਿੰਦੂਆਂ ਵਾਸਤੇ ਵੱਖਰਾ ਬ੍ਰਾਹਮਣ ਪਕਾਇਆ ਕਰਦੇ ਸਨ ਅਤੇ ਹਿੰਦੂ ਸਾਧੂ ਵੀ ਇਸ ਪਾਸ ਆ ਕੇ ਉਤਰਿਆ ਕਰਦੇ ਸਨ। ਉਹਨਾਂ ਦੇ ਬ੍ਰਹਮ ਗਿਆਨ, ਆਤਮਾ ਦੀ ਵਿਦਿਆ, ਆਤਮਾ ਦੀ ਬ੍ਰਹਮ ਅਵਸਥਾ ਦਾ ਗਿਆਨ ਬੜੀ ਚੰਗੀ ਤਰ੍ਹਾਂ ਸੁਣਿਆ ਕਰਦਾ ਸੀ, ਪਰ ਸੁਣ ਸੁਣਾ ਕੇ ਫਿਰ ਗੰਢ ਖੁੱਲ੍ਹਣ ਦੀ ਸੋਝੀ ਨਹੀਂ ਸੁਝਿਆ ਕਰਦੀ ਸੀ। ਇਹ ਲਾਲਸਾ ਇਸ ਨੂੰ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਲਈ ਤਿਆਰ ਕਰ ਲਈ ਸੀ। ਮਨ ਆਖਦਾ ਸੀ ਕਿ ਕੀ ਜਾਣੀਏ, ਉਹ ਕੋਈ ਐਸੇ ਮਹਾਂਜੋਤੀ ਜੀ ਹੋਣ ਜੋ ਮੇਰੀ ਮੁਸ਼ਕਲ ਹੱਲ ਕਰ ਦੇਣ। ਇਸ ਪ੍ਰਕਾਰ ਕੁਛ ਵਿਚਾਰਾਂ ਦੇ ਮਗਰੋਂ ਪੀਰ ਬੁੱਧੂ ਸ਼ਾਹ ਸਡੌਰੇ ਤੋਂ ਟੁਰ ਕੇ ਪੌਂਟੇ ਆਇਆ। ਦਰਬਾਰ ਲੱਗ ਰਿਹਾ ਸੀ, ਸ਼ਾਹੀ ਠਾਠ ਸੀ। ਇੱਕ ਪਾਸੇ ਜੋਧੇ ਖੜ੍ਹੇ ਸਨ, ਇੱਕ ਪਾਸੇ ਵਿਦਵਾਨ ਜਸ ਗਾ ਰਹੇ ਸਨ। ਸੰਤਾਂ ਨੇ ਸਮਾਧੀ ਲਾਈ ਹੋਈ ਔਰ ਹੋਰ ਵੀ ਸੰਗਤਾਂ ਪਹੁੰਚ ਰਹੀਆਂ ਸਨ, ਔਰ ਪੀਰ ਬੁੱਧੂ ਸ਼ਾਹ ਵੀ ਅੱਗੇ ਹੋਏ। ਪਹਿਲੇ ਦਰਸ਼ਨ ਨਾਲ ਕੁਝ ਖਿੱਚ ਜੀ ਪਈ, ਪਰ ਅੰਦਰ ਸ਼ੰਸ਼ਾ ਵੱਜ ਗਿਆ। ਸ਼ਾਹੀ ਠਾਠ ਦੇਖ ਕੇ ਕੁਝ ਸੋਚ ਵੀ ਫੁਰੀ। ਮਸਨਦ ਕੋਲ ਪਹੁੰਚ ਕੇ ਸਿਰ ਨਵਾਉਣ ਲੱਗੇ ਤਾਂ ਆਪਣੀ ਪੀਰੀ ਵੀ ਯਾਦ ਆ ਗਈ। ਸਿਰ ਝੁਕਾਉਂਦੇ ਝੁਕਾਉਂਦੇ ਰੋਕ ਲਿਆ ਤੇ ਹੱਥ ਦਸਤ ਪੰਜੇ ਲਈ ਵਧਾਇਆ। ਗੁਰੂ ਜੀ ਨੇ ਵੀ ਪੋਲਾ ਜਿਹਾ ਹੱਥ ਅੱਗੇ ਕਰਕੇ ਹੱਥ ਮਿਲਾ ਕੇ ਪਾਸ ਬਿਠਾ ਲਿਆ। ਬੁੱਧੂ ਸ਼ਾਹ ਨੇ ਜਰਾ ਸਸਤਾ ਕੇ ਪੁੱਛਿਆ, ਜੀਓ ਅੱਲਾ ਦਾ ਵਸਲ? ਗੁਰੂ ਜੀ, ਜਿਵੇਂ ਰਾਤ ਨੂੰ ਦਿਨ ਦਾ ਵਸਲ। ਪੀਰ ਬੁੱਧੂ ਦਾ ਸੋਚੀ ਪੈ ਗਿਆ, ਰਾਤ ਨੂੰ ਤਾਂ ਦਿਨ ਦਾ ਵਸਲ ਹੋਏ ਤੇ ਰਾਤ ਰਹਿੰਦੀ ਹੀ ਨਹੀਂ, ਇਹ ਵਸਲ ਕੀ ਹੋਇਆ? ਗੁਰੂ ਜੀ ਉਸਦੇ ਸੰਸੇ ਨੂੰ ਸਮਝਦੇ ਸਨ, ਫਿਰ ਕਹਿਣ ਲੱਗੇ, ਹਾਂ ਤਿਵੇਂ ਸ਼ਾਹ ਜੀ, ਠੀਕ ਹੈ। ਸ਼ਾਹ ਜੀ ਨੇ ਪੁੱਛਿਆ, ਕਿਵੇਂ? ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਜਿਵੇਂ ਤੁਸੀਂ ਸਮਝਦੇ ਹੋ। ਸ਼ਾਹ ਜੀ ਦੇ ਨਾਲ ਆਪਣੇ ਕੁਛ ਚੇਲੇ ਸਨ, ਇਸ ਲਈ ਆਪ ਇਹ ਕਹਿਣੋਂ ਝਿਜਕਦੇ ਸਨ ਕਿ ਮੈਂ ਨਹੀਂ ਸਮਝਿਆ। ਪਰ ਹੁਣ ਕਹਿਣਾ ਪਿਆ ਕਿ ਮੈਂ ਨਹੀਂ ਸਮਝਿਆ। ਦਿਨ ਦੇ ਆਇਆ ਤਾਂ ਰਾਤ ਮਰ ਜਾਂਦੀ ਹੈ। ਗੁਰੂ ਜੀ ਦੇ ਨੇਤਰ ਜੁੜ ਗਏ। ਹਾਂ ਸਾਈਂ, ਸੱਚ ਦੇ ਪ੍ਰਕਾਸ਼ਾਂ ਮੈਂ ਮਰ ਜਾਂਦੀ ਹੈ, ਸੱਚ ਰਹਿੰਦਾ ਹੈ, ਮੈਂ ਨਹੀਂ ਰਹਿੰਦੀ। ਪਾਤਸ਼ਾਹ ਫਿਰ ਵਸਲ ਕੀ ਕੂੰ? ਸਤਿਗੁਰੂ ਜੀ ਕਹਿਣ ਲੱਗੇ, ਮੈਂ ਜੋ ਸੱਚ ਨਹੀਂ ਹੈ जो सच तो बल पा के बनी है बड़ी प्रबल खलोती है, जो इंद्रियां दे अपने भोगां नाल स्पर्श तो बलवान हुंदी है वो झूठी है। साईं जी जदों सच आउंदा है वो मानो नहीं रहिंदी, बाकी जो रहिंदा है वो निरोल सच है, सच नो सच दा वसल है। पीर बुद्धू शाह, फिर असी रूह नहीं ना, एवें कोई माया भी मेलदी शाय हां? गुरु जी कहन लगे रूह तो बिना होर है ही झूठी मैं, ते इस मैं दी इस मेरी दी इस तो असली तो उठ के ना रहण वाले भोगां ते रसां विच लग जांदी है। साईं जी पुनः पुनः अभ्यास नाल ये असली वर्गी बन जाती है, सच आशादान हो जाता है, फिर कूड़ की प्रवृत्ति कूड़ के प्यार कूड़ के बंधन कूड़ के छुटकारे कूड़ दिया नेकियां कूड़ के धर्म कूड़ के मजहब ते कूड़ के बंध तो कूड़ की मोख इच्छा रखती है। पीर बुद्धू जी कह लगे फिर यदा दारू? गुरु जी कह लगे केवल तो केवल सच। पीर जी वो किवें? गुरु जी जिवें सूरज चढ़ता है तो चढ़ते सार हनेरा बिन बिलंब उठता जाता है। पीर जी पुछन लगे ये सच आवे किवें? गुरु जी कहन लगे बड़ी सौखी गल है, कूड़ छड़ो सच आ जाएगा। पीर जी कदी तुसीं सफाई बाजारों खरीदन गए हो? नहीं पातशाह। फिर किवें सफाई कर दियो? जी घरों गंदगी छड़ दईए बाहर कढ़ दईए होंझ दईए बुहारी कर दईए ते पिछे सफाई रह जांदी है। बस पीर जी इहो रमज है, अपने अंदरों कूड़ छड़िए जिहड़ा पिछे रह जाएगा वह सच है। पीर कहन लगे पर छुटदा नहीं, बथेरे चिल्ले कटे बथेरा तप कीता बड़े हठ कीते ने बहुत पढ़िया पर यह सच काबू नहीं आता। पातशाह जी कहन लगे नहीं इहो ते कूड़ होर वधदा है, जो तृष्णा विच है ना इहदे नाल कूड़ वधदा है। पर सूरज चढ़न की गति इहो इको एक विचार है। पीर जी पर पातशाह उहदा चढ़ना अपने वस नहीं है ना? पर पीर जी झूठ ते आगना ते अपने वस है ना? हां है ते सही पर छुटदा नहीं, बेड़ियां कस जांदियां। गुरु जी कहन लगे जिन्ना छुट्टे उन्ना छड्डो, फिर सत्संग विच आओ। हौली हौली सत्संग विच आया ये ढिला पै जांदा। फिर सतगुरु जी सत्संग विच ते आया हाँ, सतगुरु जी खराब है कहन लगे पर आए तो है वो पर झूठ दी संजो पहन के आए हो। नहीं जी इस तरह